ਵਾਰ 24 ਪੌੜੀ 3 ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਵਰਣਨ ਕਰ ਰਹੇ ਹਨ। ਸੱਚਾ ਪਾਤਸ਼ਾਹ ਹੈ ਮੇਰਾ ਸਤਿਗੁਰੂ, ਕੀ ਫਰਮਾਇਆ? ਸਤਿਗੁਰ ਸੱਚਾ ਪਾਤਸ਼ਾਹ, ਬੇਪਰਵਾਹ ਅਥਾਹ ਸੁਹਾਬਾ, ਨਾਉ ਗਰੀਬ ਨਿਵਾਜ ਹੈ, ਬੇਮੋਹਤਾਜ ਨ ਮੋਹ ਮੁਹਾਬਾ, ਬੇਸ਼ੁਮਾਰ ਨਿਰੰਕਾਰ ਹੈ, ਅਲਖ ਅਪਾਰ ਅੱਲਾਹ ਸਿੰਜਾਬਾ, ਕਾਇਮ ਦਾਇਮ ਸਾਹਿਬੀ, ਹਾਜ਼ਰ ਨਾਜ਼ਰ ਵੇਦ ਕਿਤਾਬਾ, ਅਗਮ ਅਡੋਲ ਅਤੋਲ ਹੈ, ਤੋਲਣ ਹਾਰ ਨ ਡੰਡੀ ਸ਼ਾਬਾ, ਇੱਕ ਛਤ ਰਾਜ ਕਮਾਮ ਦਾ, ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ, ਆਦਲ ਅਦਲ ਚਲਾਏਂਦਾ, ਜ਼ਾਲਮ ਜ਼ੁਲਮ ਨਾ ਜ਼ੋਰ ਜਰਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮੇਰੇ ਸਤਿਗੁਰ ਦੀ ਵਡਿਆਈ ਕਰਦੇ। ਭਾਵੇਂ ਸੰਖੇਪ ਦੇ ਵਿੱਚ ਹੀ ਇਹਦੇ ਅਰਥ ਆਪਾਂ ਕਰਾਂਗੇ, ਪਰ ਬੜੀ ਲੰਬੀ ਚੌੜੀ ਵਿਚਾਰ ਇੱਕੋ ਹੀ ਪੌੜੀ ਦੇ ਉੱਤੇ ਕੀਤੀ ਜਾ ਸਕਦੀ ਹੈ। ਕੈਸਾ ਹੈ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ, ਸਾਰੇ ਸੰਸਾਰ ਦਾ ਸ਼ਹਿਨਸ਼ਾਹ। ਕਹਿਣ ਲੱਗੇ, ਸਤਿਗੁਰ ਸੱਚਾ ਪਾਤਸ਼ਾਹ, ਬੇਪਰਵਾਹ ਅਥਾਹ ਸੁਹਾਬਾ। ਸਤਿਗੁਰੂ ਨਾਨਕ ਦੇਵ ਸੱਚਾ ਪਾਤਸ਼ਾਹ ਹੈ। ਸੱਚਾ ਪਾਤਸ਼ਾਹ ਇਸ ਕਰਕੇ ਆਖਿਆ ਕਿਉਂਕਿ ਉਹਦੀ ਪਾਤਸ਼ਾਹੀ ਸੱਚੀ ਹੈ। ਦੁਨਿਆਵੀ ਪਾਤਸ਼ਾਹ, ਰਾਜੇ ਬਾਦਸ਼ਾਹ ਨੇ ਜਿਹੜੇ, ਉਹ ਦੁਨੀਆਂ ਤੇ ਆਏ, ਦੁਨੀਆਂ ਤੋਂ ਚਲੇ ਗਏ, ਕੋਈ ਹੋਰ ਬਾਦਸ਼ਾਹ ਬਣ ਗਿਆ, ਕੋਈ ਹੋਰ ਰਾਜਾ ਬਣ ਗਿਆ। ਕਈ ਐਸੇ ਨੇ ਜਿਹੜੇ ਜੀਂਦੇ ਜੀ ਲਾਹ ਦਿੱਤੇ ਤਖ਼ਤ ਤੋਂ, ਕੋਈ ਦੂਜਾ ਬਾਦਸ਼ਾਹ ਬਣ ਗਿਆ, ਉਹਨੂੰ ਮਾਰ ਕੇ ਪਹਿਲੇ ਬਾਦਸ਼ਾਹ ਨੂੰ ਕੈਦ ਕਰਕੇ ਦੂਜਾ ਬਹਿ ਗਿਆ ਗੱਦੀ ਤੇ। ਔਰੰਗਜ਼ੇਬ ਵਰਗੇ ਆਪਣੇ ਬਾਪ ਸ਼ਾਹ ਜਹਾਨ ਨੂੰ ਹੀ ਉਹਨੇ ਕੈਦ ਕਰ ਲਿਆ ਸੀ, ਭਰਾਵਾਂ ਨੂੰ ਮਾਰ ਕੇ ਪਿਓ ਨੂੰ ਕੈਦ ਕਰਕੇ ਤਖ਼ਤ ਦਾ ਮਾਲਕ ਬਣ ਗਿਆ। ਦੁਨਿਆਵੀ ਬਾਦਸ਼ਾਹੀ ਸਦਾ ਥਿਰ ਨਹੀਂ ਹੈ। ਦੁਨੀਆਂ ਦੇ ਬਾਦਸ਼ਾਹ ਕੂੜੇ ਬਾਦਸ਼ਾਹ ਹਨ, ਭਾਵ ਉਹਨਾਂ ਦੀ ਬਾਦਸ਼ਾਹੀ ਬਿਨ ਸਜਾਣ ਵਾਲੀ ਹੈ। ਕੋਉ ਹਰ ਸਮਾਨ ਨਹੀਂ ਰਾਜਾ, ਇਹੋ ਭੂਪਤ ਸਭ ਦਿਵਸ ਚਾਰ ਕੇ, ਝੂਠੇ ਕਰਤ ਦਿਵਾਜਾ। ਇਹਨਾਂ ਦੇ ਵਿਖਾਵੇ ਝੂਠੇ ਨੇ, ਚਾਰ ਦਿਨਾਂ ਦੇ ਬਾਦਸ਼ਾਹ ਨੇ। ਪਰਮਾਤਮਾ ਸਦੀਵੀ ਹੈ, ਧੰਨ ਗੁਰੂ ਨਾਨਕ ਦੇਵ ਸਾਹਿਬ ਸਦੀਵੀ ਪਾਤਸ਼ਾਹ ਹੈ, ਸੱਚਾ ਪਾਤਸ਼ਾਹ। ਇਸ ਕਰਕੇ ਕਹਿੰਦੇ, ਜਿਸ ਦੀ ਪਾਤਸ਼ਾਹੀ ਨੂੰ ਖਤਰਾ ਕੋਈ ਨਾ ਹੋਵੇ, ਜਿਸ ਦੀ ਪਾਤਸ਼ਾਹੀ ਨੂੰ ਕੋਈ ਖਤਮ ਨਾ ਕਰ ਸਕਦਾ ਹੋਵੇ, ਇਸ ਲਈ ਸੱਚਾ ਪਾਤਸ਼ਾਹ ਆਖਿਆ। ਸਤਿਗੁਰ ਸੱਚਾ ਪਾਤਸ਼ਾਹ, ਬੇਪਰਵਾਹ ਅਥਾਹ ਸੁਹਾਬਾ, ਉਹ ਬੇਪਰਵਾਹ ਹੈ, ਕਿਸੇ ਦੀ ਪਰਵਾਹ ਨਹੀਂ ਰੱਖਦਾ। ਅਥਾਹ ਸੁਹਾਬਾ, ਜਿਹੜੀ ਉਹਦੀ ਸਹਿਬੀ ਹੈ, ਗੁਰੂ ਨਾਨਕ ਦੇਵ ਸਾਹਿਬ ਦੀ ਜਿਹੜੀ ਸਹਿਬੀ ਹੈ, ਉਹਦੀ ਪਾਤਸ਼ਾਹੀ ਹੈ ਜਿਹੜੀ, ਉਹ ਅਥਾਹ ਹੈ। ਕਿੱਥੋਂ ਤੱਕ ਉਸ ਦਾ ਹੁਕਮ ਚੱਲਦਾ ਹੈ, ਵਰਣਨ ਹੀ ਨਹੀਂ ਕੀਤਾ ਜਾ ਸਕਦਾ। ਲੋਕ ਵਿੱਚ ਵੀ ਬਾਬੇ ਨਾਨਕ ਦਾ ਹੁਕਮ, ਪਰਲੋਕ ਦੇ ਵਿੱਚ ਵੀ, ਪਤਾਲ ਦੇ ਵਿੱਚ ਵੀ, ਆਕਾਸ਼ ਤੇ ਵੀ, ਧਰਤੀ ਤੇ ਵੀ, ਬ੍ਰਹਿਮੰਡ ਸਾਰੀਆਂ ਥਾਵਾਂ ਤੇ ਬਾਬੇ ਦੀ ਸਹਿਬੀ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਬਾਤ ਨਿਰੰਕਾਰ ਪਰਮਾਤਮਾ ਦੀ ਦਰਗਾਹ ਤੱਕ ਵੀ ਹੈ, ਉੱਥੇ ਤੱਕ ਵੀ ਉਹਦਾ ਹੁਕਮ ਮੰਨੀਦਾ ਆ। ਦਰਗਾਹ ਕਾ ਬਸੀਠ ਬਣਦਾ, ਉਹ ਦਰਗਾਹ ਤੱਕ ਦਾ ਵੀ ਵਿਚੋਲਾ। ਇੱਕ ਰਾਜੇ ਦਾ ਰਾਜ ਨੀਯਤ ਆ ਵੀ ਇੰਨਿਆਂ ਮੀਲਾਂ ਦੇ ਵਿੱਚ ਹੈ, ਇੰਨੇ ਕਿਲੋਮੀਟਰ ਦੇ ਵਿੱਚ ਇਸ ਰਾਜੇ ਦਾ ਰਾਜ, ਇਸ ਬਾਦਸ਼ਾਹ ਦੀ ਬਾਦਸ਼ਾਹੀ ਇਸ ਦੇਸ਼ ਦੇ ਵਿੱਚ ਹੈ। ਹੁਣ ਦੂਸਰੇ ਦੇਸ਼ ਵਿੱਚ ਜਾ ਕੇ ਹੁਕਮ ਚਲਾਵੇ, ਉੱਥੇ ਤਾਂ ਨਹੀਂ ਲੋਕਾਂ ਨੇ ਮੰਨਣਾ। ਬਾਬੇ ਨਾਨਕ ਦਾ ਹੁਕਮ ਦਸਾਂ ਪਾਤਸ਼ਾਹੀਆਂ ਦੇ ਵੇਲੇ ਸਾਰੇ ਸੰਸਾਰ ਦੇ ਵਿੱਚ, ਜਗਤ ਵਿੱਚ ਉਦੋਂ ਵੀ ਚੱਲਿਆ, ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿੱਥੇ ਵੀ ਦੁਨੀਆਂ ਭਰ ਚ ਪ੍ਰਕਾਸ਼ਮਾਨ ਨੇ। ਚੜ੍ਹਦੇ ਨੂੰ ਚਲ ਜਾਓ ਸਮੁੰਦਰਾਂ ਤੋਂ ਪਾਰ, ਆਸਟ੍ਰੇਲੀਆ ਚਲੇ ਜਾਓ, ਨਿਊਜ਼ੀਲੈਂਡ ਚਲੇ ਜਾਓ, ਫਿਜੀ ਚਲੇ ਜਾਓ, ਚੜ੍ਹਦੇ ਵੱਲ ਨੂੰ, ਪੂਰਬ ਵੱਲ ਨੂੰ, ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਿਰਾਜਮਾਨ, ਮੇਰੇ ਬਾਬੇ ਨਾਨਕ ਦਾ ਹੁਕਮ ਚੱਲ ਰਿਹਾ। ਉੱਥੇ ਕੀ ਅਮੀਰ, ਕੀ ਗਰੀਬ, ਕੀ ਧੰਨਵਾਨ ਰਾਜੇ ਰੰਕ ਸਾਰੇ ਨਮਸਕਾਰਾਂ ਕਰਦੇ, ਐ ਜੋੜੇ ਲਾ ਕੇ, ਸਿਰ ਢੱਕ ਕੇ, ਚੌਂਕੜੇ ਮਾਰ ਕੇ ਬਹਿ ਜਾਂਦੇ ਗੁਰੂ ਦੇ ਦਰਬਾਰ ਚ। ਹੁਕਮ ਹੈ ਨਾ, ਉਹ ਚੱਲ ਰਿਹਾ ਨਾ ਹੁਕਮ। ਲਹਿੰਦੇ ਨੂੰ ਚਲ ਜਾਓ ਪੱਛਮ ਵਾਲੇ ਪਾਸੇ ਨੂੰ, ਦੁਨੀਆਂ ਚ ਕੈਨੇਡਾ ਵਿੱਚ ਚਲੇ ਜਾਓ, ਅਮਰੀਕਾ ਚਲੇ ਜਾਓ, ਮੈਕਸੀਕੋ ਚਲੇ ਜਾਓ, ਇੰਗਲੈਂਡ ਚਲੇ ਜਾਓ, ਯੂਰਪ ਦੇ ਦੇਸ਼ਾਂ ਵਿੱਚ ਚਲੇ ਜਾਓ, ਸਭ ਥਾਈਂ ਉਹਦਾ ਹੁਕਮ ਚੱਲ ਰਿਹਾ। ਉਹਦੇ ਨਾਂ ਦੇ ਕੇਸਰੀ ਨਿਸ਼ਾਨ, ਨੀਲੇ ਨਿਸ਼ਾਨ ਸਭ ਝੁੱਲਦੇ ਪਏ ਸਾਰੀ ਦੁਨੀਆਂ ਚ। ਦੱਖਣ ਵਾਲੇ ਪਾਸੇ ਨੂੰ ਚਲੇ ਜਾਓ, ਉੱਤਰ ਵਾਲੇ ਪਾਸੇ ਨੂੰ ਚਲੇ ਜਾਓ, ਅਫਰੀਕਾ ਵਰਗੇ ਕੀਨੀਆ ਯੁਗਾਂਡਾ ਮੁਲਕਾਂ ਚ ਚਲੇ ਜਾਓ, ਸਮੁੰਦਰਾਂ ਤੋਂ ਪਾਰ ਅਰਬ ਕੰਟਰੀਆਂ ਵਿੱਚ ਚਲੇ ਜਾਓ। ਡੁਬਈ ਦੇ ਵਿੱਚ ਕਿੰਨਾ ਸੁੰਦਰ ਗੁਰਦੁਆਰਾ ਸਾਹਿਬ ਅਸਥਾਨ ਬਣਾ ਦਿੱਤਾ ਹੈ। ਦੁਨੀਆਂ ਭਰ ਵਿੱਚ ਉਹਦੇ ਨਿਸ਼ਾਨ ਝੂਲਦੇ ਨੇ, ਦੁਨੀਆਂ ਭਰ ਵਿੱਚ ਬਾਬੇ ਨਾਨਕ ਦੀ ਮਹਿਮਾ ਵਡਿਆਈ, ਘਰ ਘਰ ਬਾਬਾ ਗਾਵੀ ਹੈ, ਵੱਜਣ ਤਾਲ ਮਿਰਦੰਗ ਰਬਾਬਾ, ਉਹ ਰਬਾਬਾ ਤੇ ਤਾਲ ਵੱਜਦੇ, ਵਾਜੇ ਵੱਜਦੇ, ਸਾਜ ਵੱਜਦੇ, ਉਹਦੀ ਗੁਰਬਾਣੀ ਦਾ ਕੀਰਤਨ ਅੱਜ ਸਾਰੀ ਦੁਨੀਆਂ ਵਿੱਚ ਗਾਇਆ ਜਾ ਰਿਹਾ। ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਨਹੀਂ ਝੁੱਲ ਸਕਦਾ। ਇਹ ਨਹੀਂ ਵੀ ਜਿੱਥੇ ਦਿਲ ਕਰੇ ਜਾ ਕੇ ਝੰਡਾ ਗੱਡ ਦਈਏ, ਜਿੰਨਾ ਮਰਜ਼ੀ ਤਾਕਤਵਰ ਮੁਲਕ ਹੋਵੇ ਭਾਵੇਂ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਵਿੱਚ ਕਿਤੇ ਝੁੱਲਦਾ? ਕਈਆਂ ਥਾਵਾਂ ਦੇ ਉੱਤੇ ਜਿੱਥੇ ਕਿਤੇ ਕਿਸੇ ਦੇਸ਼ ਦਾ ਰਾਜਦੂਤ ਬੈਠਾ ਨਾ ਕੌਂਸਲੇਟ, ਜਿੱਥੇ ਆਪਾਂ ਵੀਜ਼ਾ ਲੈਣ ਵਾਸਤੇ ਜਾਂਦੇ ਹਾਂ, ਕਿਸੇ ਦੂਸਰੇ ਦੇਸ਼ ਦੀ ਅੰਬੈਸੀ ਹੈ, ਜਿਵੇਂ ਆਪਾਂ ਇੰਡੀਆ ਦੇ ਵਿੱਚ ਦਿੱਲੀ ਵੀਜ਼ਾ ਲੈਣ ਵਾਸਤੇ ਜਾਂਦੇ ਵੀ ਆਹ ਅਮਰੀਕਾ ਦੀ ਅੰਬੈਸੀ ਆ, ਕਨੇਡਾ ਦੀ ਅੰਬੈਸੀ ਹੈ, ਆ ਇੰਗਲੈਂਡ ਦੀ ਅੰਬੈਸੀ ਹੈ, ਕਿਸੇ ਦੇਸ਼ ਦਾ ਵੀਜ਼ਾ ਲੈਣ ਜਾਈਏ, ਉੱਥੇ ਛੋਟਾ ਜਿਹਾ ਝੰਡਾ ਸਿਰਫ ਇਸ ਕਰਕੇ ਲਾਇਆ ਵੀ ਪਤਾ ਲੱਗਦਾ ਇਹ ਫਲਾਣੇ ਦੇਸ਼ ਦਾ ਕੌਂਸਲੇਟ ਆਫਿਸ ਹੈ, ਰਾਜਦੂਤ ਦਾ ਦਫ਼ਤਰ ਹੈ। ਇਹ ਤਾਂ ਨਹੀਂ ਜਿੱਥੇ ਦਿਲ ਕਰੇ ਜਾ ਕੇ ਝੰਡਾ ਗੱਡ ਦਈਏ। ਕਿੰਨਾ ਵੀ ਤਾਕਤਵਰ ਸ਼ਕਤੀਵਾਨ ਮੁਲਕ ਹੋਵੇ, ਉਹਦਾ ਝੰਡਾ ਸਾਰੀ ਦੁਨੀਆਂ ਦੇ ਵਿੱਚ ਨਹੀਂ ਝੁੱਲ ਸਕਦਾ। ਐਸੇ ਚਲਾਉਣ ਵਾਲੇ ਸਿਕੰਦਰ ਵਰਗੇ ਚਾਹੁੰਦੇ ਵੀ ਸੀ ਹਾਰ ਕੇ ਬਾਜੀ ਜੀਵਨ ਦੀ ਦੁਨੀਆਂ ਤੋਂ ਚਲੇ ਗਏ। ਪਰ ਜਿਹੜੀ ਦਾਸ ਨੇ ਬੇਨਤੀ ਕਰਨੀ, ਇੱਕ ਦੇਸ਼ ਦਾ ਝੰਡਾ ਭਾਵੇਂ ਦੂਸਰੇ ਦੇਸ਼ ਵਿੱਚ ਨਹੀਂ ਝੁੱਲ ਸਕਦਾ, ਗੁਰੂ ਪਿਆਰਿਓ ਖਾਲਸੇ ਦੇ ਕੇਸਰੀ ਨੀਲੇ ਨਿਸ਼ਾਨ ਸਾਹਿਬ 100-100 ਫੁੱਟ ਦੇ ਸਾਰੀ ਦੁਨੀਆਂ ਵਿੱਚ ਝੁੱਲਦੇ ਪਏ, ਸਾਰੇ ਸੰਸਾਰ 'ਚ। ਇਹ ਉਹਦੀ ਸਹਿਬੀ ਹੈ, ਇਹ ਉਹਦੀ ਪਾਤਸ਼ਾਹੀ ਹੈ ਮੇਰੇ ਧੰਨ ਗੁਰੂ ਨਾਨਕ ਦੇਵ ਮਹਾਰਾਜ। ਅੱਜ ਗੁਰੂ ਦੇ ਸਾਜੇ ਪੰਥ ਦੇ, ਗੁਰੂ ਦੇ ਖਾਲਸੇ ਦੇ, ਸਿੱਖ ਕੌਮ ਦੇ ਨਿਸ਼ਾਨ ਝੂਲਦੇ ਆ ਸਾਰੇ ਜਗਤ ਦੇ ਵਿੱਚ, ਔਰ ਇਹ ਜਿਹੜੇ ਨਿਸ਼ਾਨ ਨੇ ਇਹ ਜੁਗਾਂ ਤੱਕ ਝੁੱਲਦੇ ਰਹਿਣੇ। ਇਹ ਦਾਸ ਨਹੀਂ ਕਹਿ ਰਿਹਾ ਕੇਵਲ, ਅਰਦਾਸ ਦੇ ਵਿੱਚ ਆਪਾਂ ਰੋਜ਼ ਇਹ ਗੱਲ ਆਖਦੇ, ਅਰਦਾਸ ਵਿੱਚ ਆਪਾਂ ਰੋਜ਼ ਇਹ ਬਾਤ ਪੜ੍ਹਦੇ। ਜਦੋਂ ਵੀ ਸਿੱਖ ਅਰਦਾਸ ਕਰਦਾ ਕੀ ਕਹਿੰਦਾ, ਚੌਂਕੀਆਂ ਝੰਡੇ ਬੁੰਗੇ ਕਦੋਂ ਤੱਕ ਰਹਿਣ ਭਲਾ? ਕੋਈ ਇੱਥੇ ਇਹ ਲਿਖਿਆ ਵੀ 100 ਸਾਲ, 1000 ਸਾਲ, ਲੱਖ ਸਾਲ, ਕਰੋੜ ਸਾਲ? ਨਹੀਂ, ਇਹ ਨਹੀਂ ਆਖਿਆ। ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਇਹ ਜੁਗਾਂ ਤੱਕ ਰਹਿਣੇ। ਕਿਉਂ? ਕਿਉਂਕਿ ਸਾਡਾ ਸਤਿਗੁਰੂ ਜੁਗਾਂ ਤੱਕ ਹੈ, ਸਾਡਾ ਸਤਿਗੁਰੂ ਜੁਗੋ ਜੁਗ ਅਟਲ ਹੈ, ਗੁਰੂ ਦਾ ਸਾਜਿਆ ਖਾਲਸਾ ਜੁਗੋ ਜੁਗ ਅਟਲ ਹੈ। ਇਹਨੇ ਜੁਗਾਂ ਤੱਕ ਰਹਿਣਾ। ਇਹਨੂੰ ਮੁਕਾਉਣ ਵਾਲੇ ਬੜੇ ਲੋਕ ਇਸ ਧਰਤੀ ਤੇ ਆਏ, ਬੜੇ ਰਾਜੇ ਮਹਾਰਾਜੇ ਆਏ ਇਹਦੇ ਨਾਲ ਵੈਰ ਕਰਨ ਵਾਲੇ, ਕਿ ਗੁਰੂ ਕਾ ਖਾਲਸਾ ਚੜ੍ਹਦੀ ਕਲਾ ਦੇ ਵਿੱਚ ਇਹਦੇ ਝੰਡੇ ਬੁੰਗੇ, ਇਹਦੀਆਂ ਚੌਂਕੀਆਂ ਅਚਲ ਨੇ, ਸਦੀਵੀ ਕਾਲ ਵਾਸਤੇ ਰਹਿਣਗੇ। ਝੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ, ਲਾਗ ਤੇ ਦੀਵਾਨ ਰਹੇ ਗੁਰੂ ਮਹਾਰਾਜ ਕੇ। ਗੁਰੂ ਦੀਆਂ ਸੰਗਤਾਂ ਗਾਉਂਦੀਆਂ ਨੇ, ਇਹ ਝੁੱਲਦੇ ਰਹਿਣਗੇ ਗੁਰੂ ਦੇ ਨਿਸ਼ਾਨ, ਇਹ ਲੱਗਦੇ ਰਹਿਣਗੇ ਗੁਰੂ ਦੀ ਹਜ਼ੂਰੀ ਦੇ ਵਿੱਚ, ਕੀਰਤਨ ਕਥਾ ਦੇ ਦੀਵਾਨ ਸਾਰੀ ਦੁਨੀਆਂ ਦੇ ਵਿੱਚ। ਕਿਉਂਕਿ ਬੇਪਰਵਾਹ ਅਥਾਹ ਸੁਹਾਬਾ, ਮੇਰੇ ਸਤਿਗੁਰੂ ਪਾਤਸ਼ਾਹ ਬੇਪਰਵਾਹ ਨੇ, ਅਥਾਹ ਹੈ ਉਹਦੀ ਸਹਿਬੀ, ਅਥਾਹ ਹੈ ਉਹਦੀ ਬਾਦਸ਼ਾਹੀ। ਕੋਈ ਵਰਣਨ ਹੀ ਨਹੀਂ ਕਰ ਸਕਦਾ ਕਿ ਸਤਿਗੁਰੂ ਸ਼ਹਿਨਸ਼ਾਹ ਤੇਰੀ ਸਹਿਬੀ, ਤੇਰੀ ਮਾਲਕੀ ਕਿੱਥੋਂ ਤੱਕ ਹੈ। ਸਾਰੀ ਦੀ ਸਾਰੀ ਸ੍ਰਿਸ਼ਟੀ, ਕਾਇਨਾਤ, ਪਤਾਲਾਂ, ਆਕਾਸ਼ਾਂ ਦਾ ਮਾਲਕ ਹੈ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਇਤਨਾ ਵੱਡਾ, ਏਡਾ ਵੱਡਾ ਸ਼ਹਿਨਸ਼ਾਹ ਹੋ ਕੇ ਭਾਈ ਗੁਰਦਾਸ ਜੀ ਕਹਿੰਦੇ ਉਸਨੇ ਆਪਣਾ ਨਾਮ ਕੀ ਰਖਾਇਆ? ਨਾਉ ਗਰੀਬ ਨਿਵਾਜ ਹੈ ਬੇਮੋਹਤਾਜ ਨਮੋ ਮੁਹਾਬਾ। ਏਡਾ ਵੱਡਾ ਹੋ ਕੇ ਉਹਨੇ ਆਪਣਾ ਨਾਮ ਗਰੀਬ ਨਿਵਾਜ ਰੱਖਿਆ ਹੈ, ਗਰੀਬਾਂ ਨੂੰ ਨਿਵਾਜਦਾ ਹੈ, ਗਰੀਬਾਂ ਨਮਾਣਿਆਂ ਨਤਾਣਿਆਂ ਦੇ ਉੱਤੇ ਦਇਆ ਕਰਦਾ ਹੈ। ਕਦੇ ਸੋਚ ਕੇ ਵੇਖਣਾ, ਇੱਕ ਬੇਨਤੀ ਕਰਨ ਲੱਗਾ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਨੇ ਕਰੋੜਾਂ ਲੋਕਾਂ ਨੂੰ ਗੁਰ ਦੀਖਿਆ ਦਿੱਤੀ, ਕਰੋੜਾਂ ਨੂੰ, ਕਰੋੜਾਂ ਦੀ ਬਾਂਹ ਫੜ ਕੇ ਗੁਰ ਉਪਦੇਸ਼ ਦੇ ਕੇ, ਚਰਨ ਪੌਲ ਦੇ ਕੇ ਆਪਣੇ ਸਿੱਖ ਸਜਾਇਆ ਗੁਰੂ ਨਾਨਕ ਦੇਵ ਮਹਾਰਾਜ ਪਹਿਲੇ ਪਾਤਸ਼ਾਹ ਨੇ। ਪਰ ਗੁਰੂ ਪਿਆਰਿਓ ਤੁਸੀਂ ਹੈਰਾਨ ਹੋਵੋਗੇ, ਕਰੋੜਾਂ ਲੋਕਾਂ ਨੂੰ ਗੁਰ ਦੀਖਿਆ ਦਿੱਤੀ ਗੁਰੂ ਨਾਨਕ ਦੇਵ ਸਾਹਿਬ ਨੇ, ਪਰ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਸਿੱਖਾਂ ਦਾ ਨਾਮ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਲੱਭਣਾ ਹੋਵੇ, ਦੋ ਸਿੱਖਾਂ ਦਾ ਨਾਮ, ਭਾਈ ਸਾਹਿਬ, ਭਾਈ ਮਰਦਾਨਾ ਜੀ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਲਾਲੋ ਜੀ, ਭਾਈ ਮਰਦਾਨਾ ਜੀ ਦਾ ਨਾਮ ਦੋ ਵਾਰੀ ਬਿਹਾਗੜਾ ਰਾਗ ਦੀ ਵਾਰ ਵਿੱਚ ਗੁਰੂ ਨਾਨਕ ਦੇਵ ਸਾਹਿਬ ਨੇ ਕਥਨ ਕੀਤਾ। ਪਹਿਲੇ ਪਾਤਸ਼ਾਹ ਜੀ ਦੇ ਸਿੱਖਾਂ ਦਾ ਸਾਧ ਸੰਗਤ ਜ਼ਿਕਰ ਕਰ ਰਹੇ ਹਾਂ, ਕਰੋੜਾਂ ਲੋਕਾਂ ਨੂੰ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਸਾਹਿਬ ਨੇ ਪ੍ਰਭੂ ਚਰਨਾਂ ਨਾਲ ਜੋੜਿਆ। ਪਰ ਰਾਗ ਬਿਹਾਗੜਾ ਵਿੱਚ, ਜੋ ਬਿਹਾਗੜਾ ਰਾਗ ਦੀ ਵਾਰ ਹੈ, ਉਹਦੇ ਵਿੱਚ ਲਿਖਿਆ ਸਲੋਕ ਮਰਦਾਨਾ ਪਹਿਲਾ ਅਤੇ ਫਿਰ ਬਚਨ ਲਿਖਿਆ ਮਰਦਾਨਾ ਪਹਿਲਾ ਜਾਂ ਫਿਰ ਭਾਈ ਸਾਹਿਬ ਭਾਈ ਲਾਲੋ ਜੀ। ਤਲੰਗ ਮੁਹੱਲਾ ਪਹਿਲਾ, ਸੱਤ ਵਾਰੀ ਭਾਈ ਲਾਲੋ ਦਾ ਨਾਮ ਅੰਕਿਤ ਕੀਤਾ ਬਾਣੀ ਚ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ, ਪਾਪ ਕੀ ਜੰਝ ਲੈ ਕਾਬਲ ਹੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ, ਸ਼ਰਮ ਧਰਮ ਦੋਏ ਛੱਪ ਖਲੋਏ, ਕੂੜ ਫਿਰੈ ਪ੍ਰਧਾਨ ਵੇ ਲਾਲੋ, ਕਾਜੀਆਂ ਬਾਹਮਣਾ ਕੀ ਗੱਲ ਥੱਕੀ, ਅਗਦ ਪੜੈ ਸ਼ੈਤਾਨ ਵੇ ਲਾਲੋ, ਮੁਸਲਮਾਨੀਆਂ ਪੜੈ ਕਤੇਬਾਂ, ਕਸ਼ਟ ਮੈਂ ਕਰੈ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ, ਇਹ ਤੀ ਲੇਖੈ ਲਾਏ ਵੇ ਲਾਲੋ, ਖੂਨ ਕੇ ਸੋਹਲੇ ਗਾਵੀਏ ਨਾਨਕ, ਰਤ ਕਾ ਕੁੰਗੂ ਪਾਏ ਵੇ ਲਾਲੋ। ਏਮਨਾਬਾਦ ਦੀ ਧਰਤੀ ਤੇ ਭਾਈ ਲਾਲੋ ਦੇ ਘਰ ਬਹਿ ਕੇ ਇਹ ਸ਼ਬਦ ਉਚਾਰਨ ਕੀਤਾ ਸੀ, ਜਦੋਂ ਬਾਬਰ ਦੇ ਆਉਣ ਦੀ ਖਬਰ ਉਹਦੇ ਪਹੁੰਚਣ ਤੋਂ ਪਹਿਲਾਂ ਹੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਭਾਈ ਲਾਲੋ ਜੀ ਦੇ ਗ੍ਰਹਿ ਵਿਖੇ ਬੈਠ ਕੇ ਦੱਸ ਦਿੱਤੀ ਸੀ। ਕਿਉਂ? ਕਿਉਂਕਿ ਨਾਂ ਗਰੀਬ ਨਿਵਾਜ ਹੈ, ਉਸ ਦਾ ਨਾਮ ਹੈ ਗਰੀਬ ਨਿਵਾਜ। ਤੁਮ ਹੋ ਸਭ ਰਾਜਨ ਕੇ ਰਾਜਾ, ਆਪੇ ਆਪ ਗਰੀਬ ਨਿਵਾਜਾ, ਦਾਸ ਜਾਣ ਕਰ ਕਿਰਪਾ ਕਰੋ ਮੋਹੇ, ਹਾਰ ਪਰਾ ਮੈਂ ਆਣ ਦੁਆਰ ਤੋਏ। ਗਰੀਬਾਂ ਨੂੰ ਨਿਵਾਜਣ ਵਾਲਾ, ਇੱਥੇ ਗਰੀਬਾਂ ਦਾ ਭਾਵ ਇਕੱਲਾ ਧਨ ਮਾਇਆ ਵਾਲੇ ਪਾਸਿਓਂ ਹੀ ਗਰੀਬ ਨਾ ਸਮਝਣਾ ਕਿ ਜਿਨ੍ਹਾਂ ਕੋਲ ਪੈਸਾ ਧੇਲਾ ਘੱਟ ਆ ਉਹਨਾਂ ਨੂੰ ਹੀ ਨਿਵਾਜਦਾ, ਤੇ ਅਮੀਰ ਧਨਵਾਨਾਂ ਦਾ ਨਹੀਂ ਹੈ ਬਾਬਾ ਨਾਨਕ, ਉਹ ਤੇ ਸਾਰੀ ਖਲਕਤ ਦਾ ਸਾਂਝਾ ਹੈ ਜਿਨ੍ਹਾਂ ਦੇ ਮਨ ਹਿਰਦੇ ਵਿੱਚ ਗਰੀਬੀ ਹੈ, ਨਿਮਰਤਾ ਵਾਲਾ ਸੁਭਾਅ ਹੈ, ਉਹਨਾਂ ਨੂੰ ਨਿਵਾਜ ਲੈਂਦਾ ਹੈ। ਬੇਮੁਹਤਾਜ ਨਾ ਮੋਹ ਮੁਹਾਬਾ, ਕਿਸੇ ਦਾ ਮੁਥਾਜ ਨਹੀਂ ਹੈ, ਬੇਮੁਹਤਾਜ ਹੈ, ਗੁਲਾਮੀ ਨਹੀਂ ਕਰਦਾ ਕਿਸੇ ਦੀ, ਅਧੀਨ ਨਹੀਂ ਹੈ ਕਿਸੇ ਦੇ। ਸ਼ਹਿਨਸ਼ਾਹ ਹੋਇਆ ਜਦੋਂ ਸਾਰੀ ਕਾਇਨਾਤ ਦਾ, ਉਹਨੂੰ ਕਿਸੇ ਦਾ ਮੁਤਾਜ ਹੋਣ ਦੀ ਕੀ ਲੋੜ ਹੈ। ਸਤਿਗੁਰ ਮੇਰਾ ਬੇਮੁਹਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭ ਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਧਾਤਾ, ਗੁਰ ਜੈਸਾ ਨਾਹੀ ਕੋ ਦੇਵ, ਜਿਸ ਮਸਤਕ ਭਾਗ ਸੋ ਲਾਗਾ ਸੇ। ਬੇਮੁਹਤਾਜ ਨਾ ਮੋਹ ਮੁਹਾਬਾ, ਉਹ ਬੇਮੁਥਾਜ ਹੈ, ਮੁਥਾਜ ਨਹੀਂ ਹੈ ਕਿਸੇ ਦਾ, ਕੋਈ ਮੋਹ ਨਹੀਂ ਹੈ ਉਹਦੇ ਅੰਦਰ, ਤੇ ਮੁਹਾਬਾ ਕਿਸੇ ਦਾ ਭੈ ਨਹੀਂ ਮੰਨਦਾ, ਨਿਰਭਉ ਹੈ। ਜਿਵੇਂ ਪਰਮਾਤਮਾ ਨਿਰਭਉ ਹੈ, ਗੁਰੂ ਨਾਨਕ ਦੇਵ ਸਾਹਿਬ ਮੇਰਾ ਸੱਚਾ ਪਾਤਸ਼ਾਹ ਕਿਸੇ ਦਾ ਸੰਸਾਰ ਜਗਤ ਵਿੱਚ ਭੈ ਨਹੀਂ ਮੰਨਦਾ, ਨਾ ਕੋਈ ਮੋਹ, ਨਾ ਕੋਈ ਭੈ, ਨਾ ਕਿਸੇ ਦਾ ਮੁਥਾਜ। ਬੇਸ਼ੁਮਾਰ ਨਿਰੰਕਾਰ ਹੈ, ਅਲੱਖ ਅਪਾਰ ਅੱਲਾਹ ਸਿੰਝਾਬਾ, ਨਿਰ ਅਕਾਰ ਬੇਅੰਤ ਹੈ, ਅਲੱਖ ਹੈ, ਉਸ ਅੱਲਾ ਵਾਹਿਗੁਰੂ ਨੂੰ ਗੁਰੂ ਨਾਨਕ ਨੇ ਹੀ ਸਿਝਾਣਿਆ ਹੈ। ਕਹਿੰਦੇ ਜਿਹੜਾ ਨਿਰ ਅਕਾਰ ਹੈ ਪਰਮਾਤਮਾ, ਉਹਦੀ ਵਡਿਆਈ ਬੇਸ਼ੁਮਾਰ ਹੈ, ਅਲੱਖ ਅਪਾਰ ਹੈ। ਅਗਰ ਇਸ ਧਰਤੀ ਤੇ ਪੂਰਨ ਤੌਰ ਤੇ ਕਿਸੇ ਨੇ ਪਛਾਣਿਆ ਹੈ, ਉਹਨੂੰ ਸਿਝਾਣਿਆ ਹੈ, ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਹੀ, ਕਿਉਂਕਿ ਉਸੇ ਦਾ ਹੀ ਨੂਰ ਹਨ ਅੱਲਾ ਦਾ, ਗੁਰੂ ਨਾਨਕ ਦੇਵ ਸਾਹਿਬ। ਕਾਇਮ ਦਾਇਮ ਸਾਹਿਬੀ, ਹਾਜ਼ਰ ਨਾਜ਼ਰ ਵੇਦ ਕਿਤਾਬਾ, ਉਸ ਦੀ ਪਾਤਸ਼ਾਹੀ ਪੱਕੀ ਹੈ। ਕਾਇਮ ਦਾਇਮ ਸਾਹਿਬੀ, ਸਾਹਿਬੀ ਦਾ ਭਾਵ ਉਹਦੀ ਪਾਤਸ਼ਾਹੀ, ਉਹਦੀ ਬਾਦਸ਼ਾਹੀ, ਉਹਦੀ ਸ਼ਹਿਨਸ਼ਾਹੀ। ਕਾਇਮ ਦਾਇਮ ਸਦਾ ਵਾਸਤੇ ਕਾਇਮ ਹੈ, ਸਦੀਵੀ ਕਾਲ ਵਾਸਤੇ ਪੱਕੀ ਹੈ, ਉਹਦੇ ਕੋਲੋਂ ਕੋਈ ਰਾਜ ਖੋ ਨਹੀਂ ਸਕਦਾ, ਭਾਵ ਉਹਦਾ ਰਾਜ ਸਦੀਵੀ ਰਹੇਗਾ। ਹਾਜ਼ਰ ਨਾਜ਼ਰ ਵੇਦ ਕਿਤਾਬਾ, ਕਿਉਂਕਿ ਉਸ ਦਾ ਹਾਜ਼ਰ ਨਾਲ ਨੇਹੂ ਹੈ, ਹਾਜ਼ਰ ਦਾ ਭਾਵ ਨਿਰੰਕਾਰ ਪਰਮਾਤਮਾ, ਸਦਾ ਅੰਗ ਸੰਗੇ ਅਭੰਗੰ ਪੇ ਪੂਤੇ, ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜ਼ੂਰ ਹੈ। ਉਹ ਜਿਹੜਾ ਸਦੀਵੀ ਕਾਲ ਵਾਸਤੇ ਸਾਰੀਆਂ ਥਾਵਾਂ ਤੇ ਹਾਜ਼ਰ ਆ ਪਰਮਾਤਮਾ, ਉਸ ਦੇ ਨਾਲ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦਾ ਨੇਹੂ ਹੈ। ਵੇਦਾਂ ਕਿਤੇਬਾਂ ਵਿੱਚ ਜਿਹੜਾ ਨਹੀਂ, ਧਿਆਨ ਨਾਲ ਸੁਣਨਾ, ਜਿਹੜਾ ਪਰਮਾਤਮਾ ਵੇਦਾਂ ਕਿਤੇਬਾਂ ਵਿੱਚ ਨਹੀਂ, ਵੇਦਾਂ ਕਿਤੇਬਾਂ ਦੇ ਰਾਹੀਂ ਜਿਸ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਉਸ ਨਿਰੰਕਾਰ ਪਰਮਾਤਮਾ ਦਾ ਪ੍ਰਤੱਖ ਸਰੂਪ ਹਨ, ਸਾਕਸ਼ਾਤ ਸਰੂਪ ਹਨ। ਵੇਦ ਕਿਤੇਬ ਸੰਸਾਰ ਹੱਬਾ ਹੂੰ ਬਾਹਰਾ, ਨਾਨਕ ਕਾ ਪਾਤਸ਼ਾਹ ਦਿਸੈ ਜਾਹਰਾ। ਅਗਮ ਅਡੋਲ ਅਤੋਲ ਹੈ, ਤੋਲਣ ਹਾਰ ਨ ਡੰਡੀ ਸ਼ਾਬਾ। ਉਹ ਪਰਮਾਤਮਾ ਅਗਮ ਹੈ, ਉਸ ਦੇ ਕੁਪਾਸ ਪਹੁੰਚਣਾ ਕਠਿਨ ਹੈ। ਅਡੋਲ ਹੈ, ਡੋਲਦਾ ਨਹੀਂ ਹੈ। ਅਤੋਲ ਹੈ, ਕਿਸੇ ਚੀਜ਼ ਨਾਲ ਤੋਲਿਆ ਨਹੀਂ ਜਾ ਸਕਦਾ। ਕੋਈ ਡੰਡੀ ਨਹੀਂ, ਕੋਈ ਤਕੜੀ ਨਹੀਂ, ਕੋਈ ਸ਼ਾਬਾ ਨਹੀਂ ਜਿਸ ਨਾਲ ਪਰਮਾਤਮਾ ਨੂੰ ਤੋਲਿਆ ਜਾ ਸਕਦਾ ਹੋਵੇ। ਇੱਕ ਛੱਤ ਰਾਜ ਕਮਾਮ ਦਾ, ਦੁਸ਼ਮਣ ਦੂਤ ਨ ਸ਼ੋਰ ਸ਼ਰਾਬਾ। ਇੱਕ ਛੱਤ ਦਾ ਮਤਲਬ ਹੈ ਇੱਕ ਛਤਰ ਥੱਲੇ ਰਾਜ ਕਰਦਾ ਹੈ, ਕੋਈ ਵੈਰੀ ਨਹੀਂ ਹੈ ਉਸਦਾ ਜੋ ਉਸਦੇ ਰਾਜ ਵਿਖੇ ਸ਼ੋਰ ਸ਼ਰਾਬਾ ਪਾਵੇ, ਵੈਰ ਸਹੇੜੇ, ਇਹਦੇ ਰਈਅਤ ਨੂੰ ਦੁੱਖ ਦੇਵੇ, ਪਰਜਾ ਨੂੰ ਦੁੱਖ ਦੇਵੇ। ਕੋਈ ਵੀ ਉਹਦਾ ਵੈਰੀ ਨਹੀਂ ਹੈ ਪਰਮਾਤਮਾ ਦਾ। ਜੇ ਰੱਬ ਦਾ ਕੋਈ ਵੈਰੀ ਨਹੀਂ ਤੇ ਬਾਬੇ ਨਾਨਕ ਦਾ ਵੀ ਕੋਈ ਵੈਰੀ ਨਹੀਂ। ਹੋਰ ਬਚਨ ਸੁਣਨੇ, ਕਹਿਣ ਲੱਗੇ ਜਿਵੇਂ ਪਰਮਾਤਮਾ ਅਟਲ ਹੈ, ਅਤੋਲ ਹੈ, ਅਡੋਲ ਹੈ, ਕੋਈ ਡੰਡੀ ਨਹੀਂ, ਕੋਈ ਤਕੜੀ ਨਹੀਂ, ਕੋਈ ਸ਼ਾਬਾ ਨਹੀਂ ਜਿਸ ਵਿੱਚ ਰੱਬ ਨੂੰ ਤੋਲਿਆ ਜਾ ਸਕਦਾ ਹੋਵੇ, ਧੰਨ ਗੁਰੂ ਨਾਨਕ ਦੇਵ ਸਾਹਿਬ, ਤੁਹਾਡੀ ਵਡਿਆਈ ਤੇ ਮਹਿਮਾ ਨੂੰ ਤੋਲਣ ਵਾਸਤੇ ਵੀ ਕੋਈ ਡੰਡੀ ਸ਼ਾਬਾ ਨਹੀਂ ਹੈ। ਕੋਈ ਸੰਸਾਰ ਵਿੱਚ ਤੁਹਾਡੀ ਰਈਅਤ ਨੂੰ, ਤੁਹਾਡੇ ਸੇਵਕਾਂ ਨੂੰ ਦੁੱਖ ਨਹੀਂ ਦੇ ਸਕਦਾ। ਕੋਈ ਦੁੱਖ ਦੇਣ ਦੀ ਕੋਸ਼ਿਸ਼ ਵੀ ਕਰੇ, ਇਹੋ ਜਿਹਾ ਜੀਵਨ ਬਖਸ਼ ਦਿੱਤਾ ਉਹਨੇ ਆਪਣੇ ਪਿਆਰਿਆਂ ਨੂੰ ਕਿ ਉਹਨਾਂ ਨੂੰ ਕੋਈ ਵੀ ਦੁਨੀਆਂ ਵਿੱਚ ਦੁਖੀ ਕਰ ਹੀ ਨਹੀਂ ਸਕਦਾ। ਆਦਲ ਅਦਲ ਚਲਾਏਂਦਾ, ਜ਼ਾਲਮ ਜ਼ੁਲਮ ਨ ਜ਼ੋਰ ਜਰਾਬਾ। ਆਪ ਸਤਿਗੁਰੂ ਪਾਤਸ਼ਾਹ ਜੀ ਨਿਆਂ ਕਰਨ ਵਾਲੇ ਹਨ। ਆਦਲ ਅਦਲ ਚਲਾਏਂਦਾ ਭਾਵ ਪੂਰੇ ਨਿਆਂ ਕਰਨ ਵਾਲੇ ਨੇ, ਕੋਈ ਜ਼ਾਲਮ ਜ਼ੁਲਮ ਨਹੀਂ ਕਰ ਸਕਦਾ ਬਾਬੇ ਨਾਨਕ ਦੇ ਰਾਜ ਵਿੱਚ। ਇਸੇ ਕਰਕੇ ਜ਼ੋਰ ਤੇ ਜਰਾਬਾ ਭਾਵ ਕੋਈ ਕਿਸੇ ਨੂੰ ਕਸ਼ਟ ਨਹੀਂ ਦੇ ਸਕਦਾ। ਆ ਪ੍ਰਤੱਖ ਰੂਪ ਵਿੱਚ ਆਪਾਂ ਰੋਜ਼ ਅਰਦਾਸ ਤੇ ਗੱਲ ਕਹਿੰਦੇ ਹਾਂ, ਜਰਾਬਾ ਦਾ ਅਰਥ ਹੁੰਦਾ ਦੁੱਖ। ਕਹਿਣ ਲੱਗੇ ਦੁਸ਼ਮਣ ਦੂਤ ਨਾ ਸ਼ੋਰ ਸ਼ਰਾਬਾ, ਉੱਥੇ ਨਾਲ ਬਚਨ ਵਰਤੇ ਜ਼ਾਲਮ ਜ਼ੁਲਮ ਨਾ ਜ਼ੋਰ ਜਰਾਬਾ। ਕੋਈ ਜ਼ਾਲਮ ਜ਼ੁਲਮ ਨਹੀਂ ਕਰ ਸਕਦਾ ਭਾਵ ਗੁਰੂ ਦੇ ਪਿਆਰਿਆਂ ਨੂੰ ਦੁੱਖ ਨਹੀਂ ਦੇ ਸਕਦਾ। ਬਾਬੇ ਨਾਨਕ ਨੂੰ ਵੀ ਤੇ ਬਾਬਰ ਨੇ ਆਪਣੀ ਜੇਲ੍ਹ ਚ ਪਾਇਆ ਸੀ, ਕੈਦ ਕੱਟੀ ਗੁਰੂ ਨਾਨਕ ਦੇਵ ਸਾਹਿਬ ਨੇ ਬਾਬਰ ਦੀ। ਪਰ ਸਮਾਂ ਆਇਆ ਜਦੋਂ ਬਾਬਰ ਦੀਆਂ ਚੱਕੀਆਂ ਬਾਕੀ ਲੋਕ ਵੀ ਪੀਸਦੇ ਸੀ ਨਾ, ਬਾਬੇ ਨਾਨਕ ਦੇ ਅੱਗੇ ਵੀ ਚੱਕੀ ਰੱਖ ਦਿੱਤੀ ਸੀ, ਲਿਆ ਕੇ ਪੀਓ ਤੁਸੀਂ ਵੀ, ਚੱਕੀ ਪੀਸੋ, ਬਾਬਰ ਦਾ ਹੁਕਮ ਆਏ, ਕੈਦੀ ਹੋ ਤੁਸੀਂ, ਬਾਬੇ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਕਹਿੰਦੇ ਸਨ। ਉਹਦੇ ਸਿਪਾਹੀ ਏਮਨਾਬਾਦ ਦਾ ਜ਼ਿਕਰ ਹੈ। ਸਤਿਗੁਰੂ ਪਾਤਸ਼ਾਹ ਜੀ ਨੇ ਆਖਿਆ ਠੀਕ ਹੈ। ਚਾਰ ਸ਼ਬਦ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਬਾਬਰ ਦੇ ਪ੍ਰਥਾਏ ਪਾਤਸ਼ਾਹ ਨੇ ਉਚਾਰਨ ਕੀਤੇ। ਜਿਹੜਾ ਪਹਿਲਾਂ ਵੀ ਦਾਸ ਨੇ ਜ਼ਿਕਰ ਕੀਤਾ ਨਾ, ਪਾਪ ਕੀ ਜੰਜ ਲੈ ਕਾਬਲੋਂ ਹੁਤਾਇਆ, ਜੋਰੀ ਮੰਗੈ ਦਾਨਵੇਂ ਲਾਲੋ। ਬਾਬਰ ਦੇ ਆਉਣ ਦੀ ਖਬਰ ਸੀ। ਜਿਨ ਸਿਰ ਸੋਹਣ ਪੱਟੀਆਂ, ਮੰਗੀ ਪਾਏ ਸੰਧੂਰ। ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨ ਡਰਾਇਆ। ਆਪੇ ਦੋਸ਼ ਨ ਦੇਈ ਕਰਤਾ, ਜਮ ਕਰ ਮੁਗਲ ਚੜਾਇਆ। ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦ ਨਾ ਆਇਆ। ਇਹ ਬਾਬਰ ਦੀ ਜੇਲ੍ਹ ਵਿੱਚ ਬਹਿ ਕੇ ਉਚਾਰਨ ਕੀਤੇ ਸ਼ਬਦ, ਜਿਹੜੇ ਬਾਕੀ ਤਿੰਨ ਸ਼ਬਦ ਨੇ। ਬਾਬਰ ਦੇ ਜ਼ੁਲਮਾਂ ਦਾ ਜ਼ਿਕਰ ਕੀਤਾ ਉਹਦੇ ਚ। ਇੱਕ ਸ਼ਬਦ ਭਾਈ ਲਾਲੋ ਦੇ ਗ੍ਰਹਿ ਵਿਖੇ ਭਾਈ ਲਾਲੋ ਜੀ ਨੂੰ ਸੰਬੋਧਿਤ ਹੋ ਕੇ ਜੋ ਉਚਾਰਿਆ ਉਹ ਸਭ ਤੋਂ ਪਹਿਲਾਂ ਸੀ। ਚਾਰ ਸ਼ਬਦ ਨੇ, ਜਦੋਂ ਗਾਇਆ ਸ਼ਬਦ, ਜਦੋਂ ਗਾਈ ਖਸਮ ਦੀ ਬਾਣੀ, ਜਦੋਂ ਬਾਬਰ ਦੀ ਕੈਦ ਜੇਲ੍ਹ ਵਿੱਚ ਚੱਲੀ ਇੱਕ ਉਹ ਅੰਕਾਰ ਦੀ ਧੁਨ, ਤਾਂ ਗੁਰੂ ਕੇ ਪਿਆਰਿਓ ਜਿੰਨੇ ਲੋਕੀ ਚੱਕੀਆਂ ਪੀਣ ਵਾਲੇ ਸੀ ਸਾਰਿਆਂ ਦੀਆਂ ਸਮਾਧੀਆਂ ਲੱਗ ਗਈਆਂ, ਚੌਂਕੜੇ ਮਾਰ ਕੇ ਬਹਿ ਗਏ ਸਾਰੇ ਤੇ ਹੱਥ ਜੋੜ ਕੇ, ਵਾਹ ਬਾਬਾ ਨਾਨਕ। ਬਾਬਰ ਦੀ ਜੇਲ੍ਹ ਨੂੰ ਵੀ ਸੱਚਖੰਡ ਬਣਾ ਦਿੱਤਾ ਉਹਨੇ, ਬਾਬਰ ਦੇ ਕੈਦ ਖਾਨੇ ਨੂੰ ਵੀ ਵੈਕੁੰਠ ਬਣਾ ਦਿੱਤਾ ਬਾਬੇ ਨਾਨਕ ਨੇ। ਇਹ ਨਹੀਂ ਵੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਵਾਲੀ ਚੱਕੀ ਹੀ ਆਪੇ ਚੱਲਦੀ ਸੀ ਤੇ ਆਪੇ ਉਹਦੇ ਚ ਦਾਣੇ ਪਈ ਜਾਂਦੇ ਸੀ, ਨਹੀਂ। ਜਿੰਨੇ ਲੋਕ ਕੈਦੀ ਬਣਾਏ ਸਨ ਉਹਨੇ ਬਾਬਰ ਨੇ, ਉਹ ਸਾਰੇ ਦੇ ਸਾਰੇ ਲੋਕਾਂ ਦੀਆਂ ਚੱਕੀਆਂ ਜਿਹੜੀਆਂ ਪੀ ਰਹੇ ਸੀ ਉਹ ਸਭ ਚੱਕੀਆਂ ਘੁੰਮ ਰਹੀਆਂ, ਲੋਕੀ ਚੌਂਕੜਾ ਮਾਰ ਕੇ ਹੱਥ ਜੋੜ ਕੇ ਬੈਠੇ। ਸੱਚਖੰਡ ਬਣਾ ਦਿੱਤਾ ਉਹਨੇ ਕੈਦ ਨੂੰ, ਜੇਲ੍ਹ ਖਾਨੇ ਨੂੰ। ਫਿਰ ਬਾਬਰ ਦੇ ਸਿਪਾਹੀਆਂ ਨੇ ਜਾ ਕੇ ਦੱਸਿਆ ਸੀ ਬਾਬਰ ਕਿ ਉਹ ਜਿਹੜਾ ਫਕੀਰ ਉੱਥੇ ਜੇਲ੍ਹ ਚ ਪਾਇਆ ਉਹ ਖਸਮ ਦੀ ਬਾਣੀ ਗਾਉਂਦਾ ਆ, ਅੱਲਾ ਦੇ ਗੀਤ ਗਾ ਰਿਹਾ ਤੇ ਚੱਕੀਆਂ ਚੱਲੀ ਜਾਂਦੀਆਂ ਤੇ ਦਾਣੇ ਪੀਸੀ ਜਾ ਰਹੇ ਤੇ ਲੋਕ ਚੌਂਕੜੇ ਮਾਰ ਕੇ ਬੈਠੇ ਹੀ। ਤੇਰੀ ਕੈਦ ਦੇ ਵਿੱਚ ਵੀ ਲੋਕ ਵਾਹਿਗੁਰੂ 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 ਜਪਣ ਲੱਗ ਪਏ, ਤੇਰੀ ਜੇਲ੍ਹ ਖਾਨੇ ਚ ਵੀ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਦੀ ਧੁੰਨ ਚੱਲਣ ਲੱਗ ਪਈ। ਸਾਧ ਸੰਗਤ ਉਹ ਵਕਤ ਸੀ ਜਦੋਂ ਬਾਬਰ ਵੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਬਹਿ ਗਿਆ। ਜ਼ਾਲਮ ਜ਼ੁਲਮ ਨਾ ਜ਼ੋਰ ਜ਼ਰਾਬਾ, ਕੌਣ ਉਹਦੇ ਤੇ ਜ਼ੁਲਮ ਕਰ ਸਕਦਾ ਸੀ? ਜੇ ਕੋਈ ਜ਼ੁਲਮ ਕਰਦਾ ਵੀ ਆ ਉਹਨੂੰ ਦੁਖੀ ਨਹੀਂ ਕਰ ਸਕਦੇ, ਉਹਦੇ ਸਿੱਖਾਂ ਨੂੰ ਕੋਈ ਦੁਖੀ ਨਹੀਂ ਕਰ ਸਕਦਾ। ਪੰਜਵੇਂ ਜਾਮੇ ਚੋਂ ਤੱਤੀ ਤਵੀ ਤੇ ਚੌਂਕੜਾ ਮਾਰ ਕੇ ਬਾਬੇ ਨਾਨਕ ਦੇ ਰੂਪ ਵਿੱਚ ਆਪ ਬੈਠਾ, ਪਰ ਸੀ ਆਈ ਕਿਤੇ ਜ਼ਬਾਨ ਤੇ, ਰਸਨਾ ਤੇ ਸੀ ਆਈ, ਤੇਰਾ ਕੀ ਆ ਮਿੱਠਾ ਲੱਗ। ਨੌਵੇਂ ਜਾਮੇ ਚ ਸੀਸ ਕਟਵਾ ਰਿਹਾ, ਸਿੱਖਾਂ ਦੇ ਰੂਪ ਵਿੱਚ ਆਪਣੇ ਆਪ ਨੂੰ ਆਰੇ ਨਾਲ ਚਰਵਾ ਰਿਹਾ, ਸਿੱਖਾਂ ਦੇ ਰੂਪ ਵਿੱਚ ਦੇਗਾਂ ਚ ਉਬਾਲੇ ਖਾ ਰਿਹਾ, ਸਿੱਖਾਂ ਦੇ ਹਿਰਦਿਆਂ ਵਿੱਚ ਵੱਸਦਾ ਹੋਇਆ ਚਰਖੜੀਆਂ ਤੇ ਚੜ ਰਿਹਾ, ਬੰਦ ਬੰਦ ਕਟਵਾ ਰਿਹਾ। ਪਰੰਤੂ ਕੋਈ ਸੰਸਾਰ ਵਿੱਚ ਦੁਖੀ ਕਰ ਹੀ ਨਹੀਂ ਸਕਿਆ, ਉਹਨਾਂ ਦੇ ਜੀਵਨ ਵਿੱਚ ਮਿਲੇ ਆਨੰਦ ਨੂੰ ਕੋਈ ਖੋ ਹੀ ਨਹੀਂ ਸਕਿਆ। ਸਦੀਵੀ ਕਾਲ ਵਾਸਤੇ ਆਨੰਦਿਤ ਹੋ ਗਏ ਉਹ ਲੋਕ, ਪਰ ਇਹ ਵਡਿਆਈ ਕਿਹਨਾਂ ਨੇ ਪ੍ਰਾਪਤ ਕੀਤੀ? ਗੁਰੂ ਦੇ ਸਿੱਖਾਂ ਨੇ। ਤੇ ਕਿੱਥੋਂ ਪ੍ਰਾਪਤ ਕੀਤੀ? ਜਾਹਰ ਪੀਰ ਧੰਨ ਗੁਰੂ ਨਾਨਕ ਦੇਵ ਸਾਹਿਬ ਕੋਲੋਂ, ਜਗਤ ਗੁਰ ਬਾਬੇ ਬਾਬੇ ਨਾਨਕ ਕੋਲੋਂ, ਸਭ ਤੇ ਵੱਡਾ ਸਤਿਗੁਰ ਨਾਨਕ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਕੋਲੋਂ। ਗੁਰ ਨਾਨਕ ਨਾਨਕ ਹੈ ਸੋਈ, ਗੁਰੂ ਨਾਨਕ ਦੇਵ ਪਾਤਸ਼ਾਹ ਦੇ ਚਰਨਾਂ ਚੋਂ, ਉਹਦੀ ਬਾਣੀ ਚੋਂ, ਬਾਬੇ ਨਾਨਕ ਦੇ ਸ਼ਬਦ ਵਿੱਚੋਂ, ਉਹਦੀ ਸਿਫਤ ਸਲਾਹ ਤੇ ਉਹਦੇ ਗੀਤਾਂ ਵਿੱਚੋਂ ਐਸਾ ਆਤਮਿਕ ਆਨੰਦ ਮਿਲਿਆ ਕੋਈ ਦੁਨੀਆਂ ਵਿੱਚ ਦੁਖੀ ਕਰ ਹੀ ਨਹੀਂ ਸਕਿਆ। ਕੈਸਾ ਹੈ ਮੇਰਾ ਸਤਿਗੁਰ, ਅਖੀਰਲੀ ਪੰਕਤੀ ਚ ਫਰਮਾਨ ਕਰਦੇ ਨੇ, ਜ਼ਾਹਰ ਪੀਰ ਜਗਤ ਗੁਰ ਬਾਬਾ। ਕਹਿਣ ਲੱਗੇ ਬਾਬਾ ਨਾਨਕ ਗੁਰੂ ਤੇ ਪੀਰ ਨਾਨਕ ਕਰਕੇ ਪ੍ਰਸਿੱਧ ਹੈ, ਬੜਾ ਜ਼ਾਰਾ ਪੀਰ ਹੈ, ਉਹ ਬੜਾ ਸਮਰੱਥ ਗੁਰੂ ਹੈ। ਕੋਈ ਉਹਨੂੰ ਪੀਰ ਕਰਕੇ ਪੂਜਦਾ, ਕੋਈ ਉਹਨੂੰ ਗੁਰੂ ਕਰਕੇ ਪੂਜਦਾ, ਕੋਈ ਉਹਨੂੰ ਬਾਬਾ ਕਰਕੇ ਪੂਜਦਾ, ਕੋਈ ਉਹਨੂੰ ਸਾਰੀ ਦੁਨੀਆਂ ਦਾ ਸ਼੍ਰੋਮਣੀ ਅੱਲਾ ਖੁਦਾ ਕਰਕੇ ਪੂਜਦਾ, ਤੇ ਕੋਈ ਉਹਨੂੰ ਨਿਰੰਕਾਰ ਪਰਮਾਤਮਾ ਨਾਰਾਇਣ ਦੀ ਜੋਤ ਕਰਕੇ ਪੂਜਦਾ। ਇਸ ਧਰਤੀ ਤੇ ਤੁਰਿਆ ਫਿਰਦਾ ਸਾਕਸ਼ਾਤ ਪਰਮੇਸ਼ਰ ਹੈ, ਅੱਲਾ ਖੁਦਾ ਹੈ। ਸਾਰੇ ਦੇ ਸਾਰੇ ਜਗਤ ਦੇ ਲੋਕਾਂ ਨੇ ਤੇਰੇ ਚਰਨਾਂ ਤੇ ਸਿਜਦੇ ਕੀਤੇ, ਨਮਸਕਾਰਾਂ ਕੀਤੀਆਂ ਹਨ ਬਾਬਾ ਨਾਨਕ ਜੀ। ਵਾਰ 24 ਪੌੜੀ 4 ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚਾ ਪਾਤਸ਼ਾਹ ਦੀ, ਸੱਚੇ ਸ਼ਹਿਨਸ਼ਾਹ ਦੀ ਵਡਿਆਈ ਕਰਦੇ। ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਰਬਾਬਾ। ਭਗਤ ਵਛੜ ਹੋਏ ਆਇਆ, ਪਤ ਤੇ ਉਦਾਹਰਣ ਅਜਬ ਅਜਾਬਾ। ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਚੰਦਨ ਵਾਸ ਵਣਾਸ ਪਤ, ਅਵਲ ਦੋਮ ਨਸੀਮ ਖਰਾਬਾ। ਹੁਕਮੈ ਅੰਦਰ ਸਭ ਕੋ, ਕੁਦਰਤ ਕਿਸ ਦੀ ਕਰੈ ਜਵਾਬਾ। ਜ਼ਾਹਰ ਪੀਰ ਜਗਤ ਗੁਰ ਬਾਬਾ, ਜ਼ਾਹਰ ਪੀਰ ਜਗਤ ਗੁਰ ਬਾਬਾ। ਗੰਗ ਬਨਾਰਸ ਹਿੰਦੂਆਂ ਮੁਸਲਮਾਨਾਂ ਮੱਕਾ ਕਾਬਾ। ਹਿੰਦੂ ਲੋਕ ਬਨਾਰਸ ਦੀ ਧਰਤੀ ਤੇ ਜਾ ਕੇ ਗੰਗਾ ਦੇ ਵਿੱਚ ਨਹਾਉਣ ਨੂੰ ਮੁਕਤੀ ਮੰਨਦੇ ਸੀ ਕਿ ਇੱਥੋਂ ਮੁਕਤੀ ਮਿਲ ਸਕਦੀ, ਸਾਡੇ ਦੁੱਖ ਕੱਟੇ ਜਾ ਸਕਦੇ। ਬਨਾਰਸ ਇਸ ਸ਼ਹਿਰ ਦਾ ਨਾਂ ਕਾਂਸ਼ੀ ਵੀ ਹੁੰਦਾ ਸੀ, ਕਦੇ ਕਾਂਸ਼ੀ ਕਦੇ ਬਨਾਰਸ। ਅੱਜ ਕੱਲ੍ਹ ਇਸ ਨਗਰ ਦਾ ਨਾਮ ਬਨਾਰਸ ਕਾਂਸ਼ੀ ਵੀ ਨਹੀਂ, ਹੁਣ ਇਹਨੂੰ ਵਾਰਾਣਸੀ ਕਹਿੰਦੇ ਹਨ। ਹਿੰਦੂ ਮਤ ਦੇ ਵਿੱਚ ਲੋਕ ਗੰਗਾ ਤੇ ਜਾ ਕੇ ਇਸ਼ਨਾਨ ਕਰਦੇ ਸੀ, ਕਾਂਸ਼ੀ ਦੇ ਵਿੱਚ ਬਨਾਰਸ 'ਚ ਜਾ ਕੇ ਮੁਕਤੀ ਮੰਨਦੇ ਸਨ। ਅਤੇ ਜਿਹੜੇ ਮੁਸਲਮਾਨ ਲੋਕ ਆ, ਮੁਸਲਮਾਨ ਲੋਕ ਮੱਕੇ ਕਾਬੇ ਅਤੇ ਮਦੀਨੇ ਦੀ ਜ਼ਿਆਰਤ ਕਰਦੇ। ਉਹ ਕਹਿੰਦੇ ਅੱਲਾ ਖੁਦਾ ਦੇ ਘਰ ਪ੍ਰਵਾਨ ਹੋਣ ਵਾਸਤੇ ਇੱਥੇ ਹੱਜ ਕਰਨਾ ਚਾਹੀਦਾ ਹੈ। ਅਤੇ ਮੱਕਾ ਸ਼ਹਿਰ ਦਾ ਨਾਂ ਹੈ, ਸਾਊਦੀ ਅਰਬ ਦੇ ਵਿੱਚ ਇਹ ਸ਼ਹਿਰ ਹੈ। ਅਤੇ ਜਿਹੜਾ ਮੁਸਲਮਾਨਾਂ ਦਾ ਧਾਰਮਿਕ ਅਸਥਾਨ ਹੈ ਉਸ ਦਾ ਨਾਮ ਕਾਬਾ ਹੈ। ਮੱਕੇ ਦੇ ਵਿੱਚ ਜਾ ਕੇ ਕਾਬੇ ਦੀ ਜ਼ਿਆਰਤ ਕਰਦੇ ਨੇ ਲੋਕ, ਹੱਜ ਕਰਨ ਵਾਸਤੇ ਜਾਂਦੇ ਨੇ ਮੁਸਲਮਾਨ। ਕਹਿਣ ਦਾ ਭਾਵ, ਹਿੰਦੂਆਂ ਨੇ ਬਨਾਰਸ ਵਿੱਚ ਗੰਗਾ ਨੂੰ ਆਪਣਾ ਪਵਿੱਤਰ ਅਸਥਾਨ ਮੰਨ ਲਿਆ, ਮੁਸਲਮਾਨਾਂ ਨੇ ਮੱਕੇ ਦੇ ਵਿੱਚ ਕਾਬੇ ਨੂੰ ਆਪਣਾ ਪਵਿੱਤਰ ਅਸਥਾਨ ਮੰਨ ਲਿਆ। ਪਰ ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਰਬਾਬਾ। ਉਹਨਾਂ ਹਿੰਦੂਆਂ ਮੁਸਲਮਾਨਾਂ ਨੇ ਤੇ ਇੱਕ ਇੱਕ ਸ਼ਹਿਰ ਨੂੰ, ਇੱਕ ਇੱਕ ਅਸਥਾਨ ਨੂੰ ਆਪਣਾ ਧਰਮ ਮੁੱਖ ਅਸਥਾਨ ਮੰਨਿਆ, ਪਰ ਬਾਬੇ ਨਾਨਕ ਦਾ ਜਸ ਘਰ ਘਰ ਦੇ ਵਿੱਚ ਹੋ ਰਿਹਾ। ਤਾਲ, ਕੈਂਸੀਆਂ, ਜੋੜੀਆਂ, ਖੜਤਾਲਾਂ, ਮਿਰਦੰਗ ਤੇ ਰਬਾਬ ਇਹ ਘਰ ਘਰ ਵੱਜਦੇ ਪਏ ਆ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਸਾਧ ਸੰਗਤ, ਘਰ ਘਰ ਬਾਬੇ ਨਾਨਕ ਦੇ ਗੀਤ ਗਾਏ ਜਾ ਰਹੇ। ਇੱਕ ਥਾਂ ਮੁਕਤੀ ਦਾ ਘਰ ਨਹੀਂ ਕਿ ਕੋਈ ਆਖੇ ਸਾਨੂੰ ਬਨਾਰਸ ਜਾ ਕੇ ਮੁਕਤੀ ਮਿਲ ਜਾਏਗੀ ਤੇ ਕੋਈ ਆਖੇ ਸਾਨੂੰ ਮੱਕੇ ਜਾ ਕੇ ਮੁਕਤੀ ਮਿਲ ਜਾਏਗੀ। ਬਾਬੇ ਨਾਨਕ ਨੇ ਘਰ ਘਰ ਮੁਕਤੀ ਦੱਸ ਦਿੱਤੀ। ਘਰ ਘਰ ਬੈਠੋ, ਘਰਾਂ ਚ ਜਪੋ ਪਰਮਾਤਮਾ ਦਾ ਨਾਮ, ਮਿਲ ਕੇ ਕਰੋ ਸਤਸੰਗ, ਜਪੋ ਪਰਮੇਸ਼ਰ ਦਾ ਨਾਮ, ਮੁਕਤੀ ਸੰਸਾਰ ਵਿੱਚ ਰਹਿ ਕੇ ਪ੍ਰਾਪਤ ਹੋ ਜਾਏਗੀ। ਘਰ ਘਰ ਦੇ ਵਿੱਚ ਮੁਕਤੀ ਤੁਹਾਡੇ ਮਗਰ ਮਗਰ ਤੁਰੀ ਫਿਰੇਗੀ। ਪਰਮਾਤਮਾ ਪਰਮੇਸ਼ਰ ਹੈ ਜਿਹੜਾ, ਮਨ ਹਿਰਦਾ ਨਿਰਮਲ ਕਰ ਲਓ, ਤੁਹਾਨੂੰ ਕਿਸੇ ਗੰਗਾ ਤੇ ਜਾਣ ਦੀ ਲੋੜ ਨਹੀਂ। ਗੰਗਾ ਦੇ ਜਲ ਵਰਗਾ ਹਿਰਦਾ ਨਿਰਮਲ ਕਰ ਲਓ, ਰੱਬ ਤੁਹਾਡੇ ਮਗਰ ਮਗਰ ਤੁਰਿਆ ਫਿਰੇਗਾ। ਕਬੀਰ ਸਾਹਿਬ ਕਹਿੰਦੇ, ਕਹਿਣ ਲੱਗੇ, ਜਿਸ ਦਿਨ ਦਾ ਮਨ ਹਿਰਦਾ ਨਿਰਮਲ ਹੋ ਗਿਆ, ਰੱਬ ਮਗਰ ਮਗਰ ਭੱਜਾ ਫਿਰਦਾ, ਆਵਾਜ਼ਾਂ ਮਾਰਦਾ, ਕਬੀਰ ਦਰਸ਼ਨ ਕਰ ਲਾ ਮੇਰਾ। ਕਬੀਰ, ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ, ਕਹਿਤ ਕਬੀਰ ਕਬੀਰ। ਘਰ ਘਰ ਬਾਬਾ ਗਾਵੀਐ, ਵੱਜਣ ਤਾਲ ਮਿਰਦੰਗਰ ਬਾਬਾ। ਕੀ ਮਿਰਦੰਗ, ਕੀ ਢੋਲਕੀਆਂ ਰਬਾਬਾਂ ਤੇ ਕੀ ਤਾਲ ਕੈਂਸੀਆਂ ਖੜਤਾਲਾਂ ਘਰ ਘਰ ਵੱਜਦੀਆਂ। ਇਹ ਨਹੀਂ ਦੱਸਿਆ ਵੀ ਇੱਕੋ ਥਾਂ ਹੀ ਆ ਕੋਈ, ਉੱਥੇ ਹੀ ਰੱਬ ਵੱਸਦਾ, ਐਸ ਥਾਂ ਤੇ ਮੱਥਾ ਟੇਕੋਗੇ ਤੇ ਮੁਕਤ ਹੋਵੋਗੇ, ਨਹੀਂ। ਇੱਕ ਥਾਂ ਨਹੀਂ, ਘਰ ਘਰ ਸਤਿਗੁਰੂ ਪਾਤਸ਼ਾਹ ਨੇ ਮੁਕਤੀ ਦੱਸ ਦਿੱਤੀ ਹੈ। ਭਗਤ ਵਛੜ ਹੋਏ ਆਇਆ, ਪਤ ਤੇ ਉਧਾਰਨ ਅਜਬ ਅਜਾਬਾ। ਬਾਬਾ ਨਾਨਕ ਭਗਤੀ ਨਾਲ ਪਿਆਰ ਕਰਨ ਵਾਲਾ, ਭਗਤ ਵਛੜ ਬਣ ਕੇ ਸੱਚਖੰਡ ਤੋਂ ਆਇਆ, ਪਾਪੀਆਂ ਦੇ ਉਧਾਰ ਕਰਨ ਵਾਸਤੇ ਆਇਆ। ਅਸਚਰਜ ਤੋਂ ਅਸਚਰਜ ਹੈ ਬਾਬੇ ਨਾਨਕ ਦੀ ਵਡਿਆਈ। ਅਵਤਾਰਾਂ ਵਿੱਚੋਂ ਸ਼੍ਰੋਮਣੀ ਅਵਤਾਰ ਹੈ ਬਾਬਾ ਨਾਨਕ, ਪੀਰਾਂ ਪੈਗੰਬਰਾਂ ਵਿੱਚੋਂ ਸ਼੍ਰੋਮਣੀ ਪੀਰ ਪੈਗੰਬਰ ਹੈ, ਗੁਰੂਆਂ ਦੇ ਵਿੱਚੋਂ ਮਹਾਨ ਤੇ ਸ਼੍ਰੋਮਣੀ ਗੁਰੂ ਹੈ ਬਾਬਾ ਨਾਨਕ। ਸਾਰੇ ਦਾ ਸਾਰਾ ਕੁਝ ਕਰਕੇ ਪਾ ਕੇ ਫਿਰ ਆਪਣੇ ਆਪ ਨੂੰ ਨਿਮਾਣਾ ਹੀ ਦੱਸਿਆ ਹੈ ਤੇ ਸਾਰੇ ਸੰਸਾਰ ਦੇ ਲੋਕਾਂ ਨੂੰ ਪਰਮੇਸ਼ਰ ਦੇ ਚਰਨਾਂ ਵਿੱਚ ਹੀ ਜੋੜਿਆ ਹੈ। ਚਾਰ ਵਰਨ ਇੱਕ ਵਰਨ ਹੋਏ, ਸਾਧ ਸੰਗਤ ਮਿਲ ਹੋਏ ਤਰਾਬਾ। ਜਿਸ ਸਤਿਗੁਰੂ ਦੇ ਪਰ ਉਪਕਾਰਾਂ ਨਾਲ ਚਾਰ ਵਰਨਾਂ ਦੇ ਲੋਕ ਇੱਕ ਵਰਨ ਹੋ ਗਏ। ਇੱਕ ਵਰਨ ਮਤਲਬ ਸਾਰੇ ਗੁਰੂ ਕੀ ਸਾਧ ਸੰਗਤ ਹੋ ਗਈ। ਹੁਣ ਗੁਰਦੁਆਰੇ ਆਪਾਂ ਸਤ ਸੰਗਤ ਵਿੱਚ, ਸਾਧ ਸੰਗਤ ਵਿੱਚ ਬੈਠੇ ਹੋਈਏ, ਉੱਥੇ ਕਿਸੇ ਦਾ ਨਾਂ ਲੈ ਕੇ ਦੱਸਿਆ ਗਿਆ ਵੀ ਇਹ ਬ੍ਰਾਹਮਣ ਹੈ, ਇਹ ਖੱਤਰੀ ਹੈ, ਇਹ ਵੈਸ਼ ਆ, ਇਹ ਸ਼ੂਦਰ ਹੈ, ਇਹਨੂੰ ਇਸ ਬਾਟੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਦੇਣੀ ਹੈ, ਇਹਨੂੰ ਇਸ ਬਾਟੇ ਦੇ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਖ ਦੇਣੀ ਹੈ। ਕੋਈ ਵਖਰੇਵਾਂ ਇਸਤਰੀ ਮਰਦ ਵਿੱਚ ਹੈ? ਕੋਈ ਵਖਰੇਵਾਂ? ਇਹ ਤੇ ਸੰਗਤ ਦੀ ਬਾਤ ਆ ਗਈ ਨਾ, ਜਿੱਥੇ ਗੁਰ ਸ਼ਬਦ ਦਾ ਲੰਗਰ ਚੱਲਦਾ, ਜਿੱਥੇ ਹੁਣ ਪੰਗਤ ਲੱਗਦੀ ਹੈ, ਗੁਰੂ ਕਾ ਲੰਗਰ ਛਕਣਾ, ਪ੍ਰਸ਼ਾਦਾ ਛਕਣਾ, ਉੱਥੇ ਕਦੇ ਆਖਿਆ ਇੱਥੇ ਬ੍ਰਾਹਮਣਾਂ ਦੀ ਪੰਗਤ ਲੱਗੇਗੀ, ਇਹ ਖੱਤਰੀਆਂ ਦੀ ਪੰਗਤ ਲੱਗੇਗੀ, ਇੱਥੇ ਵੈਸ਼ਾਂ ਦੀ ਪੰਗਤ ਲੱਗੇਗੀ, ਇੱਥੇ ਸ਼ੂਦਰਾਂ ਨੂੰ ਪੰਗਤ 'ਚ ਬਿਠਾਇਆ ਜਾਊਗਾ? ਨਹੀਂ, ਸਾਰੇ ਦੇ ਸਾਰੇ ਲੋਕਾਂ ਨੂੰ ਇੱਕ ਵਰਨ ਕਰਕੇ ਗੁਰੂ ਕੀ ਸਾਧ ਸੰਗਤ ਹੀ ਬਣਾ ਦਿੱਤਾ। ਸਾਧ ਸੰਗਤ ਮਿਲ ਹੋਏ ਤਰਾਬਾ, ਅਤੇ ਇਹ ਵੀ ਨਾਲ ਦੱਸ ਦਿੱਤਾ ਵੀ ਇਸ ਸਾਧ ਸੰਗਤ ਦੇ ਜਹਾਜ਼ ਵਿੱਚ ਬੈਠ ਕੇ ਹੀ ਭਾਵ ਸਾਗਰ ਤੋਂ ਤਰਿਆ ਜਾ ਸਕਦਾ। ਚੰਦਨ ਵਾਸ ਵਣਾਸ ਪਤ, ਅਵਲ ਦੋਮ ਨਾ ਸੇਮ ਖਰਾਬਾ। ਜਿਸ ਤਰ੍ਹਾਂ ਚੰਦਨ ਦੀ ਸੁਗੰਧੀ ਕਰਕੇ ਆਲੇ ਦੁਆਲੇ ਦੇ ਜਿਹੜੇ ਰੁੱਖ ਨੇ, ਉਹ ਸਾਰੀ ਦੀ ਸਾਰੀ ਬਨਸਪਤੀ ਤੇ ਰੁੱਖ ਚੰਦਨ ਰੂਪ ਹੀ ਹੋ ਜਾਂਦੇ ਹਨ, ਉਸੇ ਤਰ੍ਹਾਂ ਅਵਲ ਦੋਮ ਸੇਮ, ਤੀਜੇ ਦਰਜੇ ਦੀ ਖਰਾਬੀ ਨਹੀਂ ਹੁੰਦੀ, ਭਾਵ ਸਭ ਪ੍ਰਕਾਰ ਦੀ ਤ੍ਰਿਕੁਟੀ ਦੂਰ ਹੋ ਜਾਂਦੀ ਹੈ। ਭਾਵ ਸੱਤ ਸੰਗਤ ਦੇ ਵਿੱਚ ਆਹ ਜਿਹੜਾ ਬਚਨ ਆਇਆ ਨਾ, ਅਵਲ ਦੋਮ ਨਾ ਸੇਮ ਖਰਾਬਾ, ਇਹ ਚੇਤੇ ਰੱਖਣਾ, ਸੱਤ ਸੰਗਤ ਵਿੱਚ ਦਵੈਸ਼ ਆਦਿਕ ਨਹੀਂ ਹੈ, ਸੱਤ ਸੰਗਤ ਦੇ ਵਿੱਚ ਕਿਸੇ ਨਾਲ ਈਰਖਾ ਆਦਿਕ ਨਹੀਂ ਹੈ, ਇੱਥੇ ਸਾਰਿਆਂ ਨੂੰ ਬਰਾਬਰਤਾ ਨਾਲ ਹੀ ਤੱਕਿਆ ਜਾ ਸਕਦਾ ਜਾਂਦਾ ਹੈ। ਇੱਥੇ ਭਾਵ ਕਿਸੇ ਨੂੰ ਇਹ ਨਹੀਂ ਆਖਿਆ ਜਾਂਦਾ ਤੀਜੇ ਦਰਜੇ ਦਾ ਆ, ਆ ਚੌਥੇ ਦਰਜੇ ਦਾ, ਇਹ ਬਚਨ ਵਰਤਦੇ ਨੇ ਕਿ ਆ ਸ਼ਡੂਲ ਕਾਸਟ ਆ, ਆ ਬੈਕਵਰਡ ਆ, ਏਦਾਂ ਵੀ ਬਚਨ ਵਰਤਦੇ ਇੰਡੀਆ ਵਿੱਚ, ਭਾਰਤ ਦੇਸ਼ ਵਿੱਚ, ਇਹ ਸ਼ਡੂਲ ਕਾਸਟ ਆ, ਇਹ ਬੈਕਵਰਡ ਆ, ਇਹ ਤਾਂ ਆਦਿਕ, ਇਹੋ ਜਿਹੀ ਦਵੈਸ਼, ਇਹੋ ਜਿਹੀ ਈਰਖਾ ਤੇ ਜਾਂ ਇਹੋ ਜਿਹੀਆਂ ਭਾਵਨਾਵਾਂ ਨਾਲ ਕਿਸੇ ਨੂੰ ਨਹੀਂ ਤੱਕਿਆ ਜਾਂਦਾ, ਇੱਕ ਪਰਮਾਤਮਾ ਹੀ ਸਾਰਿਆਂ ਵਿੱਚ ਵੱਸਦਾ ਹੈ ਤੇ ਸਾਰੇ ਪਰਮਾਤਮਾ ਦੀ ਹੀ ਜੋਤ ਹਨ। ਇਸ ਲਈ ਸਾਰਿਆਂ ਨੂੰ ਬਰਾਬਰਤਾ ਦਾ ਦਰਜਾ ਬਾਬੇ ਨਾਨਕ ਦੀ ਸੰਗਤ ਵਿੱਚ ਦਿੱਤਾ ਜਾਂਦਾ ਹੈ। ਹੁਕਮੈ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੈ ਜਵਾਬਾ। ਸਭ ਕੋਈ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੇ ਹੁਕਮ ਵਿਖੇ ਹੈ। ਕਿਸੇ ਦੀ ਕੀ ਵਾਹ, ਕਿਸੇ ਦਾ ਕੀ ਜ਼ੋਰ ਆ ਕਿ ਕੋਈ ਗੁਰੂ ਨਾਨਕ ਦੇਵ ਸਾਹਿਬ ਨੂੰ ਜਵਾਬ ਦੇ ਸਕੇ ਕਿ ਮੈਂ ਤੁਹਾਡੇ ਹੁਕਮ ਤੋਂ ਬਾਹਰ ਜਾ ਸਕਦਾ? ਨਹੀਂ, ਉਹ ਆਪਣਾ ਹੁਕਮ ਸਾਰਿਆਂ ਨੂੰ ਮਨਾ ਲੈਂਦਾ ਹੈ। ਆਹ ਜਿਹੜਾ ਬਚਨ ਆਇਆ ਨਾ, ਕੁਦਰਤ ਕਿਸ ਦੀ ਕਰੇ ਜਵਾਬਾ, ਭਾਵ ਸਾਰੀ ਕੁਦਰਤ ਕਾਇਨਾਤ ਵਿੱਚੋਂ ਕੋਈ ਵੀ ਐਸਾ ਨਹੀਂ ਹੈ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਨੂੰ ਅੱਗਿਓਂ ਜਵਾਬ ਦੇ ਸਕਦਾ ਹੋਵੇ, ਮਤਲਬ ਨਾ ਨੁੱਕਰ ਕਰ ਸਕਦਾ ਹੋਵੇ, ਕੋਈ ਵੀ ਐਸਾ ਨਹੀਂ। ਸਾਰੇ ਪਾਤਸ਼ਾਹ ਦਾ ਹੁਕਮ ਮੰਨਣ ਵਾਲੇ, ਇੰਜ ਆਖੋ ਭਾਈ ਗੁਰਦਾਸ ਜੀ ਕਹਿੰਦੇ ਕਿ ਸਾਰੀ ਕਾਇਨਾਤ, ਸਾਰੀ ਕੁਦਰਤ ਬਾਬੇ ਨਾਨਕ ਦੇ ਹੁਕਮ ਵਿੱਚ ਹੀ ਚੱਲ ਰਹੀ। ਰੱਬ ਦਾ ਹੁਕਮ ਹੀ ਬਾਬੇ ਨਾਨਕ ਦਾ ਹੁਕਮ ਹੈ, ਬਾਬੇ ਨਾਨਕ ਦਾ ਹੁਕਮ ਹੀ ਰੱਬ ਦਾ ਹੁਕਮ ਹੈ। ਜ਼ਾਹਰ ਪੀਰ ਜਗਤ ਗੁਰ ਬਾਬਾ, ਜਿਹੜੀ ਆਰੰਭ ਵਿੱਚ ਪੰਕਤੀ ਆਈ ਸੀ ਨਾ, ਫਿਰ ਪੜਿਓ ਤੇ ਆਖੀਰਲੀ ਪੰਕਤੀ ਪੜ੍ਹੀਏ ਕੀ ਮਤਲਬ ਹੈ ਇਸਦਾ। ਆਰੰਭ ਵਿੱਚ ਪੰਕਤੀ ਚ ਕੀ ਆਖਿਆ ਸੀ ਇਸ ਪੌੜੀ ਚ? ਗੰਗ ਬਨਾਰਸ ਹਿੰਦੂਆਂ, ਮੁਸਲਮਾਨਾਂ ਮੱਕਾ ਕਾਬਾ। ਇਹ ਹਿੰਦੂਆਂ ਨੇ ਮੰਨਿਆ ਕਿ ਗੰਗਾ ਤੇ ਜਾ ਕੇ ਬਨਾਰਸ ਕਾਂਸ਼ੀ ਨਹਾਉਣਾ, ਇਹਦੇ ਵਿੱਚ ਹੀ ਮੁਕਤੀ ਹੈ, ਇਹਦੇ ਵਿੱਚ ਹੀ ਸੁੱਖ ਹੈ। ਮੁਸਲਮਾਨਾਂ ਨੇ ਮੰਨਿਆ ਕਿ ਮੱਕੇ ਜਾ ਕੇ ਕਾਬੇ ਹੱਜ ਕਰਨੀ, ਜ਼ਿਆਰਤ ਕਰਨੀ, ਇਹੋ ਹੀ ਮੁਕਤੀ ਹੈ, ਇਹਦੇ ਨਾਲ ਹੀ ਅੱਲਾ ਦੇ ਘਰ ਪ੍ਰਵਾਨ ਹੋਇਆ ਜਾਣਾ। ਪਰ ਸਾਰੇ ਬਚਨ ਗੁਰੂ ਨਾਨਕ ਦੇਵ ਸਾਹਿਬ ਦੀ ਵਡਿਆਈ ਚ ਕਰਕੇ ਅਖੀਰ ਚ ਪਤਾ ਕੀ ਕਹਿੰਦੇ? ਜ਼ਾਹਰ ਪੀਰ ਜਗਤ ਗੁਰ ਬਾਬਾ। ਮੁਸਲਮਾਨਾਂ ਨੇ ਵੀ ਇਹ ਗੱਲ ਆਖੀ, ਬਾਬਾ ਨਾਨਕ ਤੂੰ ਸਾਡਾ ਜਾਰਾ ਪੀਰ ਆ, ਸਾਨੂੰ ਕਿਸੇ ਮੱਕੇ ਮਦੀਨੇ ਕਾਬੇ ਜਾਣ ਦੀ ਲੋੜ ਨਹੀਂ ਜੇ ਤੇਰੇ ਚਰਨਾਂ ਤੇ ਨਮਸਕਾਰ ਕਰ। ਇਹ ਹਿੰਦੂਆਂ ਨੇ ਆਖਿਆ ਜਗਤ ਗੁਰ, ਸਾਰੇ ਜਗਤ ਦਾ ਗੁਰੂ ਆ ਤੂੰ ਬਾਬਾ ਨਾਨਕਾ, ਸਾਰਿਆਂ ਤੋਂ ਸ਼੍ਰੋਮਣੀ ਅਸੀਂ ਤੈਨੂੰ ਆਪਣਾ ਸਤਿਗੁਰੂ ਮੰਨ ਲਿਆ, ਸਾਨੂੰ ਕਿਸੇ ਬਨਾਰਸ ਤੇ ਗੰਗਾ ਤੇ ਨਹਾਉਣ ਦੀ ਲੋੜ ਨਹੀਂ ਹੈ, ਤੇਰੇ ਚਰਨਾਂ ਵਿੱਚੋਂ ਹੀ ਮੁਸਲਮਾਨਾਂ ਨੇ ਵੀ ਤੇ ਬਾਬਾ ਨਾਨਕ ਤੇਰੇ ਚਰਨਾਂ ਵਿੱਚੋਂ ਹਿੰਦੂਆਂ ਨੇ ਵੀ ਮੁਕਤੀ ਪ੍ਰਾਪਤ ਕਰ ਲਈ। ਇਹ ਸਭ ਮੁਸਲਮਾਨੀ ਮਤ ਤੇ ਹਿੰਦੂ ਮਤ ਦੇ ਕਰਮ ਕਾਂਡ ਛੱਡ ਕੇ ਸਾਰੇ ਤੇਰੇ ਸੇਵਕ ਬਣ ਗਏ ਹਨ, ਸਾਰੇ ਤੇਰੇ ਚਰਨਾਂ ਵਿੱਚ ਜੁੜ ਗਏ ਹਨ ਸਤਿਗੁਰੂ ਜੀ। ਕੋਈ ਵੀ ਤੇਰੇ ਤੁਲ ਸੰਸਾਰ ਜਗਤ ਵਿੱਚ ਬਾਬਾ ਨਾਨਕ ਨਹੀਂ ਹੋ ਸਕਦਾ।